ਤਦ ਦੇਵ ਸ੍ਰਿਸ਼ਟੀ ਦੇ ਲੋਕ ਆਪੋ ਵਿੱਚ ਗੱਲਾਂ ਕਰ ਰਹੇ ਸਨ ਕਿ ਅੱਜ ਕੈਸਾ ਅਸਚਰਜ ਸਮਾਂ ਬੱਝਾ। ਦੇਖੋ, ਦੁਨੀਆਂ ਵਿੱਚ ਜਾ ਕੇ ਕੋਈ ਮਹਾਤਮਾ ਅਹੰਤਾ ਆਦਿ ਗੱਲਾਂ ਤੋਂ ਬਚ ਕੇ ਨਹੀਂ ਆਇਆ। ਜੋ ਜੋ ਗਿਆ ਸੋ ਪ੍ਰਕਿਰਤੀ ਦੀ ਸਰੀਰ ਹੋਣ ਕਰਕੇ ਜਾਂ ਤਾਂ ਕਰਤਾਰ ਨੂੰ ਵਿਸਾਰ ਕੇ ਆਪਣਾ ਆਪ ਪਜਵਾਉਣ ਲੱਗ ਪਿਆ ਜਾਂ ਰੱਬ ਦੇ ਨਾਮ ਨਾਲ ਆਪਣਾ ਆਪ ਭੱਜ ਪਾਇਆ ਤੇ ਕਈਆਂ ਨੇ ਕੇਵਲ ਆਪ ਨੂੰ ਹੀ ਪੁਜਾਇਆ। ਪਰ ਇਸ ਰੂਪ ਅੱਤ ਹੀ ਪਵਿੱਤਰ ਤੇ ਦ੍ਰਿੜ ਵਿਸ਼ਵਾਸੀ ਨਿਕਲਿਆ ਹੈ ਕਿ ਜਿਸ ਨੇ ਸਾਈ ਨਾਲ ਅਭੇਦ ਹੁੰਦਿਆਂ ਹੋਇਆਂ ਨੌ ਜਾਮੇ ਧਾਰ ਕੇ 200 ਵਰੇ ਸੰਸਾਰ ਦੇ ਤਿਲਕਾ ਦੇਣ ਵਾਲੇ ਮੈਦਾਨ ਵਿੱਚ ਧਰਮ ਦੀ ਧਵਜਾ ਚਲਾਈ ਔਰ ਹਰ ਵੇਲੇ ਆਪਣਾ ਆਪ ਦਾ ਭਾਵ ਤੇ ਕਰਤਾਰ ਦੀ ਪੂਜਾ ਦੇ ਦ੍ਰਿੜਾਵਨ ਦਾ ਨਿਯਮ ਫੈਲਾਇਆ। ਜਿਤਨੀ ਸੂਬਾ ਕਰਤਾਰ ਦੇ ਹਜ਼ੂਰ ਇਹਨਾਂ ਨੂੰ ਹੋਵੇ ਥੋੜ੍ਹੀ ਹੈ। ਪੁੱਤਰ ਹੋਣ ਦੀ ਵਡਿਆਈ ਜਿਸ ਦਾ ਤਾਤਪਰਿਆ ਐਸੀ ਸਮੀਪਤਾ ਹੈ ਕਿ ਜਿਸ ਵਿੱਚ ਵਿਥ ਨਾ ਹੋਵੇ, ਸਭ ਤੋਂ ਸ੍ਰੇਸ਼ਟ ਹੈ ਜੋ ਇਹਨਾਂ ਦੇ ਸਵਰੂਪ ਵਿੱਚ ਘਟੀ ਹੈ। ਇਹ ਦਸਵਾਂ ਜਾਮਾ ਅਤ ਕਸ਼ਟਾਂ ਦੇ ਸਾਹਮਣੇ ਜਾ ਰਿਹਾ ਹੈ। ਸਭ ਪ੍ਰਕਾਰ ਦੇ ਸਰੀਰਕ ਔਖ ਇਸ ਜਾਮੇ ਦੇ ਸਾਹਮਣੇ ਬਲ ਧਾਰ ਕੇ ਆਉਣਗੇ ਔਰ ਕਰੜੇ ਹੋ ਕੇ ਅੜਨਗੇ, ਛੇਕੜ ਟੁੱਟ ਜਾਣਗੇ ਔਰ ਸੰਸਾਰ ਵਿੱਚ ਨੌ ਜਾਮਿਆਂ ਵਿਖੇ ਹੋ ਕੇ ਤਿਆਰ ਕੀਤੇ ਹੋਏ ਬਗੀਚੇ ਦੀ ਰੱਖਿਆ ਕਰਕੇ ਉਸ ਨੂੰ ਅਟਲਤਾ ਦਾ ਦਾਨ ਬਖਸ਼ਦੇ ਹੋਏ ਅਡੋਲ ਰਹਿਣਗੇ। ਇਸ ਵੇਲੇ ਬਹੁਤ ਸਾਰੇ ਮਹਾਤਮਾ ਜੋ ਪਹਿਲੇ ਨਵਾਂ ਜਾਮਿਆਂ ਦੇ ਨਾਲ ਸੰਸਾਰ ਵਿੱਚ ਵੇਲੇ ਸਵੇਲੇ ਜਾਂਦੇ ਅਤੇ ਸੇਵਾ ਕਰਦੇ ਰਹੇ ਸਨ, ਹੁਣ ਵੀ ਪੁਸ਼ਪ ਵਿਮਾਨ ਦੇ ਨਾਲ ਨਾਲ ਗਏ। ਕਈ ਅੱਗੇ ਜਾ ਚੁੱਕੇ ਸਨ ਔਰ ਕਈ ਪਿੱਛੋਂ ਵੀ ਗਏ ਜਿਨ੍ਹਾਂ ਨੇ ਸੰਸਾਰ ਵਿੱਚ ਉਹਨਾਂ ਦੀ ਸੇਵਾ ਵਿਖੇ ਪਰ ਉਪਕਾਰ ਨਿਮਿਤ ਕਸ਼ਟ ਸਹਾਰਨੇ ਹਨ। ਇਹ ਪੁਸ਼ਪ ਵਿਮਾਨ ਮਾਤਲੋਕ ਵਿੱਚ ਪਹੁੰਚ ਕੇ ਹੇਮਕੁੰਡ ਪਰਬਤ ਤੇ ਸ਼ਬਦ ਸਿੰਘ ਵਾਲੇ ਟਿਕਾਣੇ ਤੇ ਗਿਆ। ਉੱਥੋਂ ਦੇ ਮਹਾਤਮਾ ਲੋਕ ਬੜੇ ਅਦਬ ਤੇ ਪਿਆਰ ਨਾਲ ਡੰਡੌਤ ਕਰਕੇ ਨਾਲ ਟੁਰ ਪਏ। ਫਿਰ ਪੁਸ਼ਪ ਵਿਮਾਨ ਹਿੰਦੁਸਤਾਨ ਦੇਸ਼ ਦੇ ਪਟਨੇ ਨਾਮੇ ਸ਼ਹਿਰ ਵਿੱਚ ਪਹੁੰਚਿਆ। ਇੱਥੇ ਇੱਕ ਸੁੰਦਰ ਮੰਦਰ ਵਿੱਚ ਸ੍ਰੀ ਮਾਤਾ ਗੁਜਰੀ ਜੀ ਨਾਮ ਕਰਕੇ ਇੱਕ ਮਹਾਨ ਪਵਿੱਤਰ ਸਾਈ ਵਿੱਚ ਜੁੜੇ ਮਨ ਵਾਲੀ ਮਾਤਾ ਜੀ ਬਿਰਾਜਮਾਨ ਸੀ। ਆਪ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਸੁਪਤਨੀ ਸਨ। ਸ੍ਰੀ ਗੁਰੂ ਸਾਹਿਬ ਜੀ ਦਾ ਅਸਾਮ ਦੇਸ਼ ਨੂੰ ਗਏ ਹੋਏ ਸਨ ਅਤੇ ਇਹਨਾਂ ਪਵਿੱਤਰ ਆਤਮਾ ਜੀ ਨੂੰ ਇਸ ਸ਼ਹਿਰ ਵਿੱਚ ਦੈਵੀ ਮਹਾਤਮਾ ਦੇ ਆਗਮਨ ਲਈ ਛੱਡ ਗਏ ਸਨ। ਜਦੋਂ ਇਹ ਪੁਸ਼ਪ ਵਿਮਾਨ ਇਸ ਮਹਿਲ ਪਹੁੰਚਿਆ ਤਦੋਂ ਸੰਸਾਰ ਵਿੱਚ ਆਉਣ 'ਤੇ ਇਹਨਾਂ ਦੇ ਤੇਜ ਦਾ ਝਲਕਾ ਸਾਰੇ ਪਹੁੰਚ ਵਾਲੇ ਸੰਤ ਮਹਾਤਮਾ ਨੂੰ ਐਸਾ ਪਿਆ ਕਿ ਉਸ ਵੇਲੇ ਦੈਵੀ ਸ਼ਕਤੀਆਂ ਨਾਲ ਆਪਣੇ ਆਤਮਕ ਸਰੂਪਾਂ ਵਿੱਚ ਉੱਥੇ ਪਹੁੰਚੇ ਅਤੇ ਸਭ ਨੇ ਚਰਨਾਪੁਰ ਮੱਥਾ ਟੇਕ ਕੇ ਇਹ ਉਸਤਰੀ ਗਾਵੀ, ਜਨਮ ਮਰਨ ਦੋਹੂੰ ਮੈਂ ਨਾਹੀਂ, ਜਨ ਪਰ ਉਪਕਾਰੀ ਆਏ, ਜੀ ਦਾਨ ਦੀ ਭਗਤੀ ਲਾਇਣ, ਹਰ ਸਿਉ ਲੈਣ ਮਿਲਾ, ਪ੍ਰਗਟੀ ਗੋਪਾਲ ਗੋਬਿੰਦ ਲਾਲ, ਕਵਨ ਰਸਨਾ ਗੁਣ ਭਣਾ। ਕਿਹੜੀ ਰਸਨਾ ਨਾਲ ਗੁਣ ਗਾਵਾਂ, ਕਿਹੜੀ ਸਿਫਤ ਕਰਾਂ। ਇਸ ਪ੍ਰਕਾਰ ਮਨੋਹਰ ਸੁਰ ਵਿੱਚ ਸ਼ਬਦ ਗਾਉ ਕੇ ਪ੍ਰਸ਼ਨ ਕਰਨ ਲੱਗੇ ਕਿ ਆਪ ਦੇ ਸੰਸਾਰ ਵਿੱਚ ਆਉਣ ਦਾ ਕਾਰਨ ਕੀ ਹੋਇਆ। ਆਪ ਦੇ ਤੇਜ ਨੂੰ ਧਰਤੀ ਝੱਲ ਨਹੀਂ ਸਕੀ। ਅਚੰਭਾ ਹੈ ਕਿ ਐਡਾ ਭਾਰੀ ਅਵਤਾਰ ਕਿਸ ਨਿਮਿੱਤ ਪ੍ਰਗਟਾਇਆ ਹੈ। ਦਾਸ ਚਰਨ ਧੂੜ ਪ੍ਰਾਪਤ ਕਰਨ ਲਈ ਹਾਜ਼ਰ ਹੋਏ ਹਨ। ਤਦ ਸ੍ਰੀ ਦੁਸ਼ਟ ਦਮਨ ਮਹਾਤਮਾ ਜੀ ਨੇ ਜੋ ਉੱਤਰ ਦਿੱਤਾ ਉਹ ਇਉਂ ਆਪਣਾ ਅਰਥ ਭਾਵ ਦੱਸਦਾ ਹੈ। ਇਹ ਕਾਰਨ ਪ੍ਰਭ ਮੋਹੇ ਪਠਾਇਓ, ਤਬ ਮੈਂ ਜਗਤ ਜਨਮ ਧਰ ਆਇਓ, ਜਿਮ ਤਿਨ ਕਹੀ ਤਿਨੈ ਤਿਮ ਕਹਿਓ, ਔਰ ਕਿਸੂ ਤੇ ਬੈਰ ਨ ਗਹਿਓ, ਜੇ ਹਮ ਕੋ ਪਰਮੇਸ਼ਰ ਉੱਚਰ ਹੈ, ਤੇ ਸਭ ਨਰਕ ਕੁੰਡ ਮੈਂ ਪਰ ਹੈ, ਮੋਹ ਕੋ ਉਦਾਸ ਤਵਨ ਕਾ ਜਾਨੋ ਯਾ ਮੈਂ ਭੇਦ ਰੰਚ ਪਛਾਨੋ ਮੈਂ ਹੂੰ ਪਰਮ ਪੁਰਖ ਕੋ ਉਦਾਸਾ ਦੇਖਣ ਆਇਓ ਜਗਤ ਤਮਾਸਾ ਜੋ ਪ੍ਰਭ ਜਗਤ ਕਹਾ ਸੋ ਕਹਿਓ ਮ੍ਰਿਤ ਲੋਕ ਤੇ ਮੌਨ ਨਰ ਗਹਿਓ। ਇਸ ਤਰ੍ਹਾਂ ਉਸ ਪਰਮ ਪੂਜੇ ਨੇ ਆਪਣੇ ਆਉਣ ਦਾ ਮਨੋਰਥ ਸਭਨਾਂ ਦੇ ਸਨਮੁੱਖ ਪ੍ਰਗਟ ਕਰ ਦਿੱਤਾ। ਇਹ ਉੱਤਰ ਸੁਣ ਕੇ ਸਭ ਨੇ ਨਮਸਕਾਰ ਕੀਤੀ ਔਰ ਕਿਹਾ ਕਿ ਧੰਨ ਹੋ, ਧੰਨ ਹੋ, ਧੰਨ ਹੋ। ਨਨੌਦ ਕਰਕੇ ਸਭ ਆਪਣੇ ਆਤਮ ਸਰੂਪਾਂ ਵਿੱਚ ਮਾਨੋ ਵਿਦਾ ਹੋ ਗਏ। ਪਲ ਕੁ ਮਗਰੋਂ ਸਾਰੇ ਮੰਦਰ ਵਿੱਚ ਇਹ ਮੰਗਲ ਸਮਾਚਾਰ ਪ੍ਰਗਟ ਪਿਆ ਕਿ ਇੱਕ ਅਚਰਜ ਬਾਲਕ ਗੁਰੂ ਸਾਹਿਬਾਂ ਦੇ ਗ੍ਰਹਿ ਜਨਮਿਆ ਔਰ ਚੰਬੇ ਵਾਲੇ ਕੌਤਕ ਹੋਏ ਹਨ। ਪਹਿਲੇ ਤਾਂ ਐਸਾ ਪ੍ਰਕਾਸ਼ ਹੋਇਆ ਕਿ ਮਾਨੋ ਹਜ਼ਾਰਾਂ ਬਿਜਲੀਆਂ ਲਿਸ਼ਕੀਆਂ ਹਨ, ਫਿਰ ਸੁਰੀਲੀਆਂ ਤੇ ਦੈਵੀ ਸੁਰਾਂ ਵਿੱਚ ਸ਼ਬਦ ਸੁਣੇ ਔਰ ਜੈ ਜੈਕਾਰ ਸ਼ਬਦ ਸਾਰੇ ਬ੍ਰਹਿਮੰਡ ਵਿੱਚ ਗੂੰਜ ਗਿਆ। ਫਿਰ ਗੱਲਾਂ ਦੀ ਤੇ ਪ੍ਰਸੰਨਤਾ ਦੀ ਹਾਸੇ ਦੀ ਆਵਾਜ਼ ਆਈ ਪਰ ਸਮਝ ਕੁਝ ਨਹੀਂ ਪਿਆ। ਬਾਲਕ ਦਾ ਰੂਪ ਚੰਦ ਨੂੰ ਮਾਤ ਕਰਦਾ ਹੈ, ਰੋਇਆ ਤੱਕ ਨਹੀਂ, ਹੱਸੂ ਹੱਸੂ ਪਿਆ ਕਰਦਾ ਹੈ। ਮਾਤਾ ਜੀ ਵੀ ਬੜੇ ਪ੍ਰਸੰਨ ਹਨ, ਸਗੋਂ ਉਹਨਾਂ ਨੂੰ ਤੇ ਕਈ ਦਿਵ ਦਰਸ਼ਨ ਵੀ ਹੋਏ ਜਿਨ੍ਹਾਂ ਦਾ ਵੇਰਵਾ ਉਹ ਦੱਸ ਨਹੀਂ ਸਕਦੇ। ਇਸ ਪ੍ਰਕਾਰ ਦੇ ਮੰਗਲਾਚਾਰ ਦੀ ਖਬਰ ਸਾਰੇ ਤੁੰਮ ਗਈ। ਹੁਣ ਅਸਾਂ ਵੀ ਘਰ ਮੁੜਨ ਵੱਲ ਰੁੱਖ ਕੀਤਾ ਤਾਂ ਚਾਰ ਚ ਫੇਰੇ ਹਨੇਰਾ ਕੁੱਪ ਛਾਇਆ ਹੋਇਆ, ਹੱਥ ਨੂੰ ਹੱਥ ਨਜ਼ਰ ਨਹੀਂ ਆਉਂਦਾ, ਜੀ ਘਬਰਾ ਗਿਆ। ਇਸ ਘਬਰਾ ਵਿੱਚ ਗੁਰੂ ਅੱਗੇ ਬੇਨਤੀ ਕੀਤੀ, ਹੇ ਸ਼ਹਿਨਸ਼ਾਹ, ਹੇ ਪਾਤਸ਼ਾਹ, ਕਿਰਪਾ ਕਰਕੇ ਆਪ ਰਸਤਾ ਦੱਸੋ। ਇੰਨੇ ਵਿੱਚ ਇੱਕ ਚਾਨਣ ਦੀ ਧਾਰੀ ਜੀ ਦਿਸੀ, ਜਾਂ ਇਸ ਦੀ ਸਿਹਤ ਤੇ ਤੁਰੇ ਤਾਂ ਆਸਾਮ ਦੇਸ਼ ਵਿੱਚ ਪਹੁੰਚੇ ਜਿੱਥੇ ਸਾਧ ਸੰਗਤ ਦਾ ਦੀਵਾਨ ਲੱਗਾ ਹੋਇਆ ਸੀ। ਆ ਗੁਰੂ ਸਾਹਿਬ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਜੀ ਸਮਾਧੀ ਲੀਨ ਹੋਏ ਪਏ ਸਨ। ਰਾਗੀ ਸਿੰਘ ਆਸਾ ਦੀ ਵਾਰਦਾ ਲਾ ਰਹੇ, ਕੀਰਤਨ ਕਰ ਰਹੇ ਸਨ। ਇਸ ਵੇਲੇ ਗੁਰੂ ਸਾਹਿਬ ਜੀ ਹੱਸ ਪਏ, ਜਿਸ ਹਾਸੇ ਨੂੰ ਵੇਖ ਕੇ ਸਾਰੇ ਸਿੱਖ ਅਚਰਜ ਰਹਿ ਗਏ ਔਰ ਇੱਕ ਪ੍ਰੇਮੀ ਨੇ ਐਸੀ ਨਿਮਰਤਾ ਨਾਲ ਹੱਥ ਜੋੜ ਕੇ ਇਸ਼ਾਰਾ ਕੀਤਾ ਤੇ ਗੁਰੂ ਜੀ ਸਮਝ ਗਏ ਕਿ ਇਹ ਸਾਡੇ ਹਾਸੇ ਦਾ ਕਾਰਨ ਪੁੱਛਦਾ ਹੈ। ਤਦ ਕਰੁਣਾਨਿਧ ਗੁਰੂ ਜੀ ਨੇ ਕਿਹਾ, ਭਾਈ ਸਾਧ ਸੰਗਤ ਜੀ, ਗੁਰੂ ਨਾਨਕ ਦੇਵ ਜੀ ਦੇ ਚਲਤ ਵੱਡੇ ਅਚਰਜ ਹਨ। ਹੁਣ ਸੰਸਾਰ ਦੀ ਰੱਖਿਆ ਕਰਨ ਲਈ ਦਸਵਾਂ ਜਾਮਾ ਪ੍ਰਗਟ ਹੋਇਆ ਹੈ। ਤਦ ਇੱਕ ਸਿੱਖ ਨੇ ਹੱਥ ਬੰਨ ਕੇ ਕਿਹਾ, ਮਹਾਰਾਜ, ਨਾਵਾਂ ਜਾਮਾ ਤਾਂ ਆਪ ਪ੍ਰਤੱਖ ਬੈਠੇ ਹੋ, ਫਿਰ ਦਸਵੇਂ ਜਾਮੇ ਦਾ ਕੀ ਤਾਤਪਰ ਹੈ? ਗੁਰੂ ਜੀ ਕਹਿਣ ਲੱਗੇ, ਸੱਚ ਹੈ ਪਰ ਇਸ ਖੇਡ ਦੀ ਸਮਝ ਖੇਡਣ ਵਾਲੇ ਨੂੰ ਹੈ। ਹਾਂ, ਇੱਕ ਤੁਸੀਂ ਸਮਝ ਸਕਦੇ ਹੋ ਕਿ ਉਹ ਜੋਤ ਜੋ ਨੌਵਾਂ ਜਾਮਿਆਂ ਵਿੱਚ ਜਗਤ ਦਾ ਉਧਾਰ ਕਰਦੀ ਆਈ ਹੈ, ਅੱਗੇ ਅੱਜ ਰਾਤ ਉਸੇ ਜੋਤ ਨੂੰ ਦਸਵੇਂ ਜਾਮੇ ਵਿੱਚ ਪ੍ਰਵੇਸ਼ ਕਰਨ ਕਰਕੇ ਦਸਵਾਂ ਜਾਮਾ ਆਖਿਆ ਗਿਆ ਹੈ। ਉਹਨਾਂ ਨੂੰ ਆਗਿਆ ਹੋਈ ਹੈ, ਅੱਜ ਜਾਮੇ ਦਾ ਅਵਤਾਰ ਹੋਇਆ ਹੈ ਜਿਸ ਵਿੱਚ ਜੋਤ ਨੇ ਬਿਰਾਜਮਾਨ ਹੋਣਾ। ਫਿਰ ਦੂਜਾ ਸਿੱਖ ਬੋਲਿਆ, ਸੱਚੇ ਪਾਤਸ਼ਾਹ ਜੀ, ਸਾਡੀ ਸਮਝ ਨਹੀਂ ਕੰਮ ਕਰਦੀ, ਕੀ ਆਪ ਸਾਨੂੰ ਛੱਡ ਜਾਓਗੇ? ਗੁਰੂ ਜੀ ਬੋਲੇ, ਨਹੀਂ ਭੋਲਿਆ, ਅਜੇ ਸਮਾਂ ਨਹੀਂ ਆਇਆ, ਪਰ ਜਦ ਅਸੀਂ ਇਹ ਜਾਮਾ ਤਿਆਗ ਦਿਆਂਗੇ ਤਦ ਗੁਰੂ ਨਾਨਕ ਦੇਵ ਜੀ ਦੀ ਜੋਤ ਉਸ ਜਾਮੇ ਵਿੱਚ ਕੰਮ ਕਰੇਗੀ ਜੋ ਪਟਨੇ ਵਿੱਚ ਜਾਮਾ ਅਵਤਾਰੀ ਹੋਇਆ ਹੈ। ਫਿਰ ਦੂਜਾ ਸਿੱਖ ਹੋਰ ਬੋਲਿਆ, ਪਾਤਸ਼ਾਹ, ਸਾਡੀ ਅਕਲ ਬੜੀ ਠੁੱਲੀ ਹੈ, ਆਪ ਦੀ ਜੋਤ ਹੋਰ ਜਾਮਾ ਵਟਾਏਗੀ ਤੇ ਜੋ ਜਾਮਾ ਅੱਜ ਪ੍ਰਗਟਾਇਆ ਹੈ ਉਹ ਅਵਤਾਰ ਨਹੀਂ? ਪਾਤਸ਼ਾਹ ਜੀ ਕਹਿਣ ਲੱਗੇ, ਭਾਈ ਸਿੱਖੋ, ਇਹ ਇੱਕ ਦੀਵੇ ਨਾਲੋਂ ਦੀਵੇ ਜਗਣ ਵਾਲੀ ਗੱਲ ਹੈ, ਉਹ ਜਾਮਾ ਵੀ ਅਵਤਾਰੀ ਹੈ ਔਰ ਗੁਰੂ ਨਾਨਕ ਦੀ ਜੋਤ ਤੋਂ ਖਾਲੀ ਵੀ ਨਹੀਂ ਹੈ, ਪਰ ਅਸੀਂ ਅਜੇ ਇਸ ਰੂਪ ਨੂੰ ਛੱਡ ਕੇ ਉਸ ਵਿੱਚ ਪ੍ਰਵੇਸ਼ ਕੁਝ ਕਾਲ ਠਹਿਰ ਕੇ ਕਰਾਂਗੇ। ਇਸ ਵੇਲੇ पांच चार निज दे रहण वाले सिख सोच विच पै गए कि सतगुर क्यों सारी रात समाधि स्थित रहे, आसन तो उठे नहीं, खबरे आत्मक दुनिया विच अज रात की हुंदा रहा है। इन्हां दी लीला नूं इहो ही जानन, साध की शोभा साध बन आई। फिर एक सिख ने सोच सोच के कहा कि महाराज जी आप दे ग्रह साहबजादे होए हन। तां गुरु जी ने बड़ी अगम्य और सहज नाल सिर नवा के आग्ञा का प्रगटा किया कि हाँ अगम्य मर्द प्रगटिया है। वाहिगुरु जी का खालसा, वाहिगुरु जी की फतेह।